गुरु कर जा रे मेरे माथे हर हर नाम दियो नाम दियो गुरु साथे हर हर नाम भजन कब ही अरे बसया नमुख भजन कब ही अरे बसो सगल भूख मेरी लाथे सगल भूख मेरी लाथे हर हर नाम दियो नाम दियो गुर साथे हर हर नाम दियो नाम दियो गुर साथे नानक में अतुल सुख पाया सुख पाया मैं अतुल सुख पाया कौ नानक में अतुल सुख पाया जन्म मरण भैला थे जन्म मरण फैला थे हर हर नाम दियो नाम दियो गुर साथे हर हर नाम दियो नाम दियो गुर साथे सगल भूख मेरी लाथे हर हर नाम दियो नाम दियो गुर साथे हर हर नाम दियो नाम दियो गुर साथे
साथ संगत गुरु अर्जन साहब सच्चे पातशाह ये बचन कह रहे ने हर हर नाम दियो गुर साथे निमख बचन तब हीरे बसयो सगल भूख मेरी लाथे हर मनुख नो कोई ना कोई भुख लगी हुई है किसी नू माया दी भुख है किसी नू तियां ते पुत्रां दी भुख है किसी नू माण ते वड्याई दी भुख है किसी नूं महल मंडप माड़ियां दी भुख है तरह तरह दियां भुखां मनुख नूं लगियां होईयां ने पर साहिब कहिंदे ने कि जिसने प्रभु दे बचन नूं कमा लिया है प्रभु दे बचन नूं मन लिया है उहदियां सारियां भुखां मिट गईयां साहिब कहिंदे ने पार ब्रह्म की जिस मन भूख नानक तिसे ना लागै दुख जिन्हां दे मन च प्रभु दे दर्शनां दी भुख है प्रभु दे दीदार दी भुख है उन्हां दे नेड़े कोई दुख दरिद्र नहीं आउंदा तो साध संगत साहिब कहिंदे जन की भूख तेरा नाम आहार जिहड़े प्रभु दे जन हन प्रभु दे सेवक हन उन्हां नूं नाम दी भुख है जन की भूख तेरा नाम आहार तू दाता प्रभ देवन हार तो साध संगत जिन्हां ने बचन नूं मन लिया है उन्हां दी सारियां भुखां मिट गईयां साहिब ने एक वचन लिखिया है साहिब कहिंदे कि नाम प्रभु के जो रंग राते कल मैं सुखिए से गनी ਅਵਰ ਉਪਾਵ ਨਾ ਕੋਈ ਸੂਝ ਹੈ, ਨਾਨਕ ਤਰੀਏ ਗੁਰ ਬਚਨੀ। ਕੋਈ ਵੀ ਹੋਰ ਉਪਾਵ ਨਹੀਂ ਜਿਸ ਕਾਰਨ ਕਰਕੇ ਆਪਾਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ। ਇੱਕ ਗੁਰੂ ਦਾ ਬਚਨ ਹੈ, ਜੇ ਗੁਰੂ ਦੇ ਬਚਨ ਨੂੰ ਕਮਾ ਲਵਾਂਗੇ ਤਾਂ ਆਪਾਂ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂਗੇ। ਸਾਹਿਬ ਕਹਿੰਦੇ ਹਨ ਕਿ ਸਤਿਗੁਰ ਬਚਨ ਤੁਹਾਰੇ ਨਿਰਗੁਣ ਨਿਸਤਾਰੇ। ਸਾਹਿਬ ਕਹਿੰਦੇ ਮਹਾਂ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ, ਜਨਮ ਭਵਨ ਤੇ ਨਰਕ ਪੜਨ ਤੇ ਤਿਨਕੇ ਕੁੱਲ ਉਧਾਰੇ। ਸਾਹਿਬ ਕਹਿੰਦੇ ਨੇ ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ, ਕੌਣ ਉਪਮਾ ਦਿਓ ਕੌਣ ਵਡਾਈ ਜਨ ਨਾਨਕ ਖਿਣ ਖਿਣ ਵਾਰੇ। ਤੋ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਲਿਆ ਹੈ ਉਹ ਸੰਸਾਰ ਸਾਗਰ ਤੋਂ ਪਾਰ ਹੋ ਗਏ। ਸੰਸਾਰ ਉਹਨਾਂ ਨੂੰ ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ। ਭਗਤ ਰਵਿਦਾਸ ਜੋ ਜਾਤ ਦੇ ਚਮਿਆਰ ਹਨ ਆਪਣੇ ਆਪ ਨੂੰ ਕਹਿੰਦੇ ਨੇ ਕਿ ਜਾਤੀ ਹੋਛਾ ਪਾਤੀ ਹੋਛਾ ਹੋਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਲੇਕਿਨ ਉਹ ਆਪਣੇ ਆਪ ਵੱਲ ਵੇਖਦੇ ਨੇ, ਕਹਿੰਦੇ ਨੇ ਕਿ ਮੇਰੀ ਜਾਤ ਤਾਂ ਕਿਤਨੀ ਨੀਵੀਂ ਹੈ ਪਰ ਦੁਨੀਆ ਮੈਨੂੰ ਮੱਥੇ ਕਿਉਂ ਟੇਕਦੀ। ਕਹਿੰਦੇ ਨੇ ਕਿ ਜੋ ਪੰਡਿਤਾਂ ਦਾ ਪ੍ਰਧਾਨ ਹੈ ਉਹ ਮੈਨੂੰ ਨਮਸਕਾਰਾਂ ਕਰ ਰਿਹਾ, ਕਿਉਂ ਕਰ ਰਿਹਾ? ਵਿਪਰ ਤੇ ਪ੍ਰਧਾਨ ਕਰੇ ਡੰਡੌਤ ਤੇਰੇ ਨਾਂ ਸਰਨਾਏ ਰਵਿਦਾਸ ਦਾਸਾ। ਸਾਹਿਬ ਕਹਿੰਦੇ ਨੇ ਮੇਰੀ ਜਾਤ ਕੁਟਬੰਧ ਲਾ ਟੋਰ ਟਵੰਤਾ ਅਜੂ ਬਨਾਰਸੀ ਆਸ ਬਾਂਛਾ। ਕਹਿੰਦੇ ਨੇ ਕਿ ਮੇਰੇ ਨਾਲ ਦੇ ਚਮਿਆਰ ਜਿਨ੍ਹਾਂ ਦਾ ਇਹੀ ਕੰਮ ਹੈ ਕਿ ਮੋਹੇ ਟੋਰ ਲਿਆ ਕੇ ਉਹਨਾਂ ਦੀ ਖਲ ਉਤਾਰ ਕੇ ਅਤੇ ਜੁੱਤੀਆਂ ਬਣਾ ਬਣਾ ਕੇ ਪਏ ਵੇਚਦੇ ਨੇ, ਉਹ ਹੁਣ ਵੀ ਬਨਾਰਸ ਵਿੱਚ ਹਨ ਪਰ ਮੈਨੂੰ ਸੰਸਾਰ ਮੱਥਾ ਕਿਉਂ ਟੇਕਦਾ ਹੈ? ਬੜੇ ਬੜੇ ਪੰਡਿਤ ਕਿਉਂ ਮੱਥਾ ਟੇਕਦੇ ਨੇ? ਫਿਰ ਕਹਿੰਦੇ ਨੇ ਹੇ ਪ੍ਰਭੂ, ਇਹ ਮੈਨੂੰ ਮੱਥਾ ਨਹੀਂ ਟੇਕ ਰਹੇ, ਇਹ ਮੱਥਾ ਤੈਨੂੰ ਟੇਕ ਰਹੇ ਹਨ ਕਿਉਂਕਿ ਤੂੰ ਮੇਰੇ ਹਿਰਦੇ ਵਿੱਚ ਆ ਬੈਠਾ ਹੈ, ਇਸ ਕਰਕੇ ਦੁਨੀਆ ਤੈਨੂੰ ਨਮਸਕਾਰਾਂ ਕਰ ਰਹੀ ਹੈ, ਮੈਨੂੰ ਨਹੀਂ। ਤੋ ਸਾਧ ਸੰਗਤ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਦੇ ਪ੍ਰਭੂ ਦੇ ਬਚਨ ਨੂੰ ਕਮਾ ਲਿਆ ਹੈ, ਉਹਨਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ। ਮੈਨੂੰ ਛੋਟਾ ਜਿਹਾ ਬਚਨ ਚੇਤੇ ਆਉਂਦਾ ਹੈ। ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਸੇਵਾ ਕਰਦਾ, ਬਹੁਤ ਸੇਵਾ ਕਰਦਾ, ਸੇਵਾ ਤਾਂ ਕਰਦਾ ਹੈ ਪਰ ਪ੍ਰਸ਼ਾਦਾ ਗੁਰੂ ਘਰ ਵਿੱਚੋਂ ਛਕਦਾ, ਲੰਗਰ ਵਿੱਚੋਂ ਛਕਦਾ। ਸਿੱਖਾਂ ਨੇ ਸ਼ਿਕਾਇਤ ਕੀਤੀ, ਆਖਣ ਲੱਗੇ ਮਹਾਰਾਜ ਤੁਹਾਡਾ ਹੁਕਮ ਹੈ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਕੇ ਛਕੋ, ਪਰ ਮਹਾਰਾਜ ਆਹ ਜੋ ਸਿੱਖ ਹੈ ਨਾ ਇਹ ਕਿਰਤ ਤਾਂ ਕੋਈ ਨਹੀਂ ਜੇ ਕਰਦਾ, ਸੇਵਾ ਜ਼ਰੂਰ ਕਰਦਾ ਪਰ ਦਸਾਂ ਨੌਂ ਦੀ ਕਿਰਤ ਨਹੀਂ ਕਰਦਾ, ਪ੍ਰਸ਼ਾਦਾ ਲੰਗਰ ਵੀ ਛਕਦਾ, ਇਹਨੂੰ ਸਮਝਾਓ। ਸਾਹਿਬ ਕਹਿਣ ਲੱਗੇ ਸਿੱਖਾ ਦਸਾਂ ਨੌਂ ਦੀ ਕਿਰਤ ਕਰਿਆ ਕਰ, ਸਾਰਾ ਦਿਨ ਵਿਹਲਾ ਰਹਿਣਾ ਕੋਈ ਕਿਰਤ ਕਰਿਆ ਕਰ। ਕਹਿਣ ਲੱਗਾ ਮਹਾਰਾਜ ਸਤ ਬਚਨ। ਕੁਛ ਸਮਾਂ ਫਿਰ ਲੰਘ ਗਿਆ, ਫਿਰ ਉਹਦਾ ਉਹੀ ਨਿੱਤ ਦਾ ਕੰਮ ਸੀ ਕਿ ਸੇਵਾ ਕਰਨੀ ਅਤੇ ਅਤਸਾਂ ਨੌਂ ਦੀ ਕਿਰਤ ਕੋਈ ਨਹੀਂ, ਉਸੇ ਤਰ੍ਹਾਂ ਰੋਜ਼ ਜਿਵੇਂ ਸੇਵਾ ਅੱਗੇ ਕਰਦਾ ਕਰਦਾ ਰਿਹਾ। ਸਿੱਖਾਂ ਨੇ ਫਿਰ ਸ਼ਿਕਾਇਤ ਕੀਤੀ, ਮਹਾਰਾਜ ਨੇ ਫਿਰ ਬੁਲਾ ਲਿਆ। ਸਾਹਿਬ ਕਹਿਣਗੇ ਬਈ ਤੈਨੂੰ ਆਖਿਆ ਸੀ ਕਿ ਕਿਰਤ ਕਰਿਆ ਕਰ, ਦਸਾਂ ਨੌਂ ਦੀ ਕਿਰਤ ਕਰੇਗਾ ਅਤੇ ਜੋ ਉਹਦੇ ਵਿੱਚੋਂ ਤੂੰ ਗੁਰੂ ਕੇ ਲੇਖੇ ਵਿੱਚ ਦੇਵੇਂਗਾ ਉਹਦੇ ਵਿੱਚ ਤੂੰ ਲੰਗਰ ਛਕ ਸਕਦਾ ਹੈ ਅਤੇ ਉਹ ਤੇਰੀ ਸੇਵਾ ਪ੍ਰਵਾਨ ਹੋਵੇਗੀ। ਕਹਿਣ ਲੱਗਾ ਮਹਾਰਾਜ ਜਿਵੇਂ ਤੁਹਾਡਾ ਬਚਨ ਹੈ ਮੈਂ ਉਸ ਤਰ੍ਹਾਂ ਹੀ ਕਰਾਂਗਾ। ਕਹਿਣਗੇ ਤੂੰ ਬਚਨ ਤਾਂ ਮੰਨਦਾ ਨਹੀਂ, ਤੈਨੂੰ ਅੱਗੇ ਵੀ ਆਖਿਆ ਤੂੰ ਪਰਵਾਹ ਹੀ ਨਹੀਂ ਕਰਦਾ। ਆਖਣ ਲੱਗਾ ਨਹੀਂ ਮਹਾਰਾਜ ਜਿਹੜਾ ਹੁਕਮ ਕਰੋ ਮੈਂ ਕਰਨ ਨੂੰ ਤਿਆਰ। ਸਾਹਿਬ ਨੇ ਥੋੜ੍ਹਾ ਜਿਹਾ ਆਖਣ ਕੇ ਚੰਗਾ ਫਿਰ ਜਾ ਸੜ ਮਰ। ਜਿਸ ਵੇਲੇ ਇੰਨੀ ਗੱਲ ਆਖੀ ਤਾਂ ਇਹ ਸਿੱਖ ਦੌੜ ਪਿਆ ਜੰਗਲ ਵੱਲ, ਜਾ ਕੇ ਲੱਕੜਾਂ ਇਕੱਠੀਆਂ ਕੀਤੀਆਂ, ਬਾਲਣ ਇਕੱਠਾ ਕੀਤਾ ਅਤੇ ਦੂਰੋਂ ਭੱਜ ਕੇ ਆਉਂਦਾ। ਚਿੱਤ ਕਰਦਾ ਕਿ ਮੈਂ ਗੁਰੂ ਦੇ ਬਚਨ ਨੂੰ ਮੰਨ ਲਵਾਂ, ਅੱਗ ਵਿੱਚ ਛਾਲ ਮਾਰਦਿਆਂ ਸੜ ਕੇ ਮਰ ਜਾਵਾਂ ਕਿਉਂਕਿ ਗੁਰੂ ਨੇ ਮੈਨੂੰ ਆਖਿਆ, ਅਤੇ ਜੇ ਇਸ ਤਰ੍ਹਾਂ ਮੈਂ ਸੜ ਜਾਵਾਂਗਾ ਤਾਂ ਮੇਰੀ ਮੁਕਤੀ ਹੋ ਜਾਏਗੀ ਕਿਉਂਕਿ ਗੁਰੂ ਦਾ ਬਚਨ ਹੀ ਐਸਾ ਹੈ, ਜਿਹੜੇ ਵੀ ਗੁਰੂ ਦੇ ਬਚਨ ਨੂੰ ਮੰਨ ਲੈਂਦੇ ਨੇ ਉਹਨਾਂ ਨੂੰ ਸੁੱਖ ਮਿਲਦਾ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ। ਤਾਂ ਉਸ ਤਰ੍ਹਾਂ ਘੜੀ ਮੁੜੀ ਆਉਂਦਾ ਛਾਲ ਮਾਰਨ ਨੂੰ ਜਿਸ ਵੇਲੇ ਅੱਗੇ ਵੱਧਦਾ ਪਰ ਮਰਨ ਨੂੰ ਚਿੱਤ ਨਹੀਂ ਕਰਦਾ। ਫਿਰ ਵਾਪਸ ਹੋ ਜਾਂਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਛਾਵਾਂ ਪੈ ਗਈਆਂ ਤਾਂ ਇੱਕ ਕੀ ਵੇਖਦਾ ਹੈ, ਕੋਈ ਪ੍ਰੇਮੀ ਜਿਸ ਨੇ ਬਹੁਤ ਵੱਡੀ ਥੈਲੀ ਹੱਥ ਵਿੱਚ ਪਕੜੀ ਹੋਈ ਹੈ, ਮੋਹਰਾਂ ਦੀ ਥੈਲੀ, ਦੌੜਿਆ ਆ ਰਿਹਾ, ਆ ਕੇ ਇਸ ਸਿੱਖ ਵੱਲ ਟੱਕਦਾ, ਕਹਿੰਦਾ ਇਹ ਕੀ ਕਰ ਰਿਹਾ। ਅੱਗ ਵੱਲ ਵੱਧਦਾ, ਛਾਲ ਮਾਰਦਾ, ਛਾਲ ਮਾਰਨ ਦੀ ਕੋਸ਼ਿਸ਼ ਕਰਦਾ, ਫਿਰ ਵਾਪਸ ਹੋ ਜਾਂਦਾ। ਪੁੱਛਿਆ, ਸਿੱਖਾ ਤੂੰ ਕੀ ਪਿਆ ਕਰਦਾ? ਕਹਿਣ ਲੱਗਾ, ਮੈਂ ਆਪਣੇ ਗੁਰੂ ਦੇ ਬਚਨ ਨੂੰ ਮੰਨਣਾ ਚਾਹੁੰਦਾ ਹਾਂ, ਉਹਦੇ ਹੁਕਮ ਨੂੰ ਮੰਨਣਾ ਚਾਹੁੰਦਾ ਹਾਂ, ਪਰ ਮੌਤ ਤੋਂ ਮੈਨੂੰ ਡਰ ਲੱਗਦਾ, ਗੁਰੂ ਨੇ ਮੈਨੂੰ ਆਖਿਆ ਜਾ ਕੇ ਤੂੰ ਸੜ ਮਾਰ। ਕਹਿਣ ਲੱਗਾ, ਕਿਹੜੇ ਗੁਰੂ ਨੇ ਆਖਿਆ? ਕਹਿਣ ਲੱਗਾ, ਗੁਰੂ ਨਾਨਕ ਦੀ ਤੀਸਰੀ ਜੋਤ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਮੈਨੂੰ ਇਹ ਬਚਨ ਆਖੇ। ਹੁਣ ਇਸ ਡਾਕੂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣਿਆ ਹੋਇਆ ਸੀ, ਮਨ 'ਚ ਬੜੀ ਇੱਛਾ ਸੀ, ਕਦੇ ਗੁਰੂ ਮੇਰੇ 'ਤੇ ਕਿਰਪਾ ਕਰੇ, ਮੈਨੂੰ ਭਲੀ ਸੁਮਤ ਬਖਸ਼ੇ, ਆਪਣੀ ਚਰਨੀ ਲਾ ਲਵੇ, ਇਹ ਮਨ 'ਚ ਬੜੀ ਇੱਛਾ ਸੀ। ਫਿਰ ਕਹਿੰਦਾ, ਜੇ ਤੂੰ ਗੁਰੂ ਨੇ ਆਖਿਆ ਹੈ ਤਾਂ ਤੂੰ ਫਿਰ ਛਾਲ ਕਿਉਂ ਨਹੀਂ ਮਾਰਦਾ, ਗੁਰੂ ਦਾ ਬਚਨ ਮੰਨ ਲੈ। ਕਹਿਣ ਲੱਗਾ, ਮਰਨ ਨੂੰ ਚਿੱਤ ਨਹੀਂ ਕਰ। ਕਹਿਣ ਲੱਗਾ, ਚੰਗਾ ਫਿਰ ਤੂੰ ਇਸ ਤਰ੍ਹਾਂ ਕਰ, ਇਹ ਗੁਰੂ ਦਾ ਬਚਨ ਮੈਨੂੰ ਦੇ ਦੇ, ਔਰ ਇਹ ਜੋ ਮੋਹਰਾਂ ਦੀ ਥੈਲੀ ਹੈ ਨਾ ਮੇਰੇ ਕੋਲ, ਇਹ ਤੂੰ ਲੈ ਲੈ। ਕਹਿਣ ਲੱਗਾ, ਹਾਂ ਇਹ ਠੀਕ ਹੈ, ਆਹ ਮੋਹਰਾਂ ਦੀ ਥੈਲੀ ਮੈਨੂੰ ਦੇ ਦੇ। ਮਨ ਲਲਚਾ ਗਿਆ, ਮੋਹਰਾਂ ਵੇਖ ਕੇ ਮਨ ਲਲਚਾ ਗਿਆ। ਹੁਣ ਸਿੱਖ ਨੇ ਥੈਲੀ ਉਸ ਡਾਕੂ ਕੋਲੋਂ ਲੈ ਲਈ। ਡਾਕੂ ਨੇ ਇੱਕੋ ਵਾਰੀ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ ਵਿੱਚ ਅਤੇ ਛਾਲ ਮਾਰ ਦਿੱਤੀ, ਤਾਂ ਐਸੀ ਇੱਕ ਆਵਾਜ਼ ਆਈ ਕਿ ਉਸ ਸਿੱਖ ਨੂੰ ਦੇਵਤੇ ਆ ਕੇ ਨਨਕਾਰ ਦੇ ਚਰਨਾਂ ਵਿੱਚ ਲੈ ਗਏ। ਪਰ ਹੁਣ ਇਹ ਜੋ ਸਿੱਖ ਹੈ ਜਿਸਨੇ ਮੋਹਰਾਂ ਦੀ ਥੈਲੀ ਪਕੜੀ ਹੈ, ਪਿੱਛੇ ਪੁਲਿਸ ਲੱਗੀ ਹੋਈ ਸੀ, ਉਸ ਦੀ ਭਾਲ ਵਿੱਚ ਸਨ, ਆ ਕੇ ਇਸ ਸਿੱਖ ਨੂੰ ਪਕੜ ਲਿਆ, ਜਾ ਕੇ ਅੰਦਰ ਬੰਦ ਕਰ ਦਿੱਤਾ, ਬਹੁਤ ਬੁਰੀ ਤਰ੍ਹਾਂ ਮਾਰਿਆ ਵੀ, ਕਿਉਂਕਿ ਡਾਕੂ ਕਹਿਣ ਲੱਗੇ ਪਕੜਿਆ ਗਿਆ ਹੈ, ਇਹ ਜੋ ਧਨ ਕਿਸੇ ਦਾ ਲੁੱਟ ਕੇ ਲਿਆਇਆ, ਇਸ ਨੂੰ ਪਕੜ ਕੇ ਪਹਿਲਾਂ ਤਾਂ ਬੁਰੀ ਤਰ੍ਹਾਂ ਮਾਰਿਆ, ਫਿਰ ਅੰਦਰ ਬੰਦ ਕਰ ਦਿੱਤਾ। ਹੁਣ ਉੱਥੇ ਬੈਠਿਆ ਪਿਆ ਸੋਚਦਾ ਹੈ, ਕਹਿੰਦਾ ਜੇ ਮੈਂ ਗੁਰੂ ਦਾ ਹੁਕਮ ਮੰਨ ਲੈਂਦਾ ਤਾਂ ਅੱਜ ਮੈਂ ਇੱਥੇ ਜੇਲ੍ਹ ਵਿੱਚ ਨਾ ਬੈਠਾ ਹੁੰਦਾ, ਮੈਨੂੰ ਗੁਰੂ ਨਾਨਕ ਦੇ ਦਰ ਤੋਂ ਬਖਸ਼ਿਸ਼ਾਂ ਮਿਲ ਜਾਂਦੀਆਂ, ਮੈਂ ਮੁਕਤ ਹੋ ਜਾਂਦਾ, ਮੇਰਾ ਜਨਮ ਮਰਨ ਕੱਟਿਆ ਜਾਂਦਾ, ਮੈਂ 84 ਦੇ ਗੇੜ ਵਿੱਚ ਨਾ ਆਉਂਦਾ, ਪਰ ਬਚਨ ਨਹੀਂ ਮੰਨਿਆ ਅਤੇ ਆਹ ਦੁੱਖ ਪਿਆ ਪਾਉਂਦਾ ਹਾਂ। ਇਸੇ ਤਰ੍ਹਾਂ ਸਾਧ ਸੰਗਤ, ਅਸੀਂ ਵੀ ਬਾਣੀ ਤਾਂ ਰੋਜ਼ ਪੜ੍ਹਦੇ ਹਾਂ, ਕੀਰਤਨ ਵੀ ਰੋਜ਼ ਸੁਣਦੇ ਹਾਂ, ਪਰ ਗੁਰੂ ਦਾ ਬਚਨ ਨਹੀਂ ਮੰਨਦੇ। ਜੋ ਗੁਰੂ ਕਹਿੰਦਾ ਹੈ ਉਸ ਨੂੰ ਅਸੀਂ ਮੰਨਦੇ ਨਹੀਂ। ਜੇ ਮੰਨ ਲਵੀਏ, ਸਾਹਿਬ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ। ਤਾਂ ਸਾਧ ਸੰਗਤ, ਗੁਰੂ ਕੇ ਬਚਨ ਨੂੰ ਮੰਨੀਏ, ਤਦੇ ਹੀ ਸਾਨੂੰ ਸੁੱਖ ਮਿਲ ਸਕਦਾ ਹੈ। ਇਸ ਕਰਕੇ ਸਾਹਿਬ ਕਹਿ ਰਹੇ ਹਨ,
ਨਿਮਖ ਬਚਨ ਪ੍ਰਭ ਹੀ ਅਰੇ ਵਸਿਓ, ਨਿਮਖ ਬਚਨ ਪ੍ਰਭ ਹੀ ਅਰੇ ਵਸਿਓ, ਸਗਲ ਭੁੱਖ ਮੇਰੀ ਲਾਥੇ, ਸਗਲ ਭੁੱਖ ਮੇਰੀ ਲਾਥੇ, ਹਰ ਹਰ ਨਾਮ ਦਿਓ, ਨਾਮ ਦਿਓ ਗੁਰ ਸਾਚੇ, ਹਰ ਹਰ ਨਾਮ ਦਿਓ, ਨਾਮ ਦਿਓ ਗੁਰ ਸਾਚੇ, ਕਹੋ ਨਾਨਕ ਸੁਖ ਪਾਇਆ, ਕਹੋ ਨਾਨਕ ਮੈਂ ਅਤੁਲ ਸੁਖ ਪਾਇਆ, ਜਨਮ ਮਰਨ ਮੈਂ ਲਾਥੇ, ਜਨਮ ਮਰਨ ਮੈਂ ਲਾਥੇ, ਹਰ ਹਰ ਨਾਮ।